ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ।
ਮਹਾਰਾਜ ਸਾਹਿਬ ਦੇ ਪਾਸ ਇੱਕ ਪੰਡਿਤ ਆਇਆ ਚੱਲ ਕੇ, ਉਸ ਨੇ ਪ੍ਰਸ਼ਨ ਮਹਾਰਾਜ ਦੇ ਪਾਸ ਕੀਤੇ ਹਨ ਕਿ ਪਰਮੇਸ਼ੁਰ ਦਿਸਦਾ ਨੀ, ਤਾਂ ਆਪ ਇਸ ਦੀ ਬਾਤ ਉਚਾਰਨ ਕਰਦੇ ਹਨ। ਇੱਕੋ ਦੁਆਇਤ ਰੂਪ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਪਵਣ ਪਾਣੀ ਜਾਣੈ ਜਾਤ।
ਹੇ ਵਿਦਵਾਨ ਪੰਡਿਤ, ਕਹਿੰਦੇ ਪੌਣ ਤੇ ਪਾਣੀ ਕੀ ਪਰਮੇਸ਼ੁਰ ਦੀ ਕਿਹੜੀ ਜਾਤ ਹੈ, ਪੌਣ ਦੀ ਕਿਹੜੀ ਜਾਤ ਹੈ, ਪਾਣੀ ਦੀ ਕਿਹੜੀ ਜਾਤ ਹੈ, ਦੱਸੋ, ਜਾਣੀ ਜਾ ਸਕਦੀ ਹੈ। ਇਸੇ ਪ੍ਰਕਾਰ ਸਾਰਿਆਂ ਦੇ ਪੌਣ ਸਾਸ ਬਣੀ ਹੈ, ਪਾਣੀ ਕਰਕੇ ਸਾਰੇ ਸਰੀਰ ਘੜੇ ਹੋਏ ਹੈ, ਕਿਹੜੀ ਜਾਤ ਦੱਸੀਏ। ਇਸੇ ਪ੍ਰਕਾਰ ਉਸ ਪਰਮੇਸ਼ੁਰ ਦੀ ਵੀ ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ, ਉਹਦੀ ਜਾਤ ਪਾਤ ਦਾ ਕੀ ਨਿਰਣਾ ਕਰਕੇ ਤੁਹਾਨੂੰ ਦੱਸੀਏ। ਫਿਰ ਵੀ ਮਹਾਰਾਜ ਹੈ ਕਿ ਸਾਨੂੰ ਪਤਾ ਲੱਗੇ ਕਾਰਨ ਦੁਆਰਾ, ਉਸ ਦਾ ਕਾਰਜ ਦੁਆਰਾ ਕਾਰਨ ਦਾ ਪਤਾ ਲੱਗੇ, ਤਾਂ ਮਹਾਰਾਜ ਕਹਿੰਦੇ ਹਾਂ ਜੇ ਪਤਾ ਤੁਸੀਂ ਲਿਆਉਣਾ ਚਾਹੁੰਦੇ ਹੋ ਤਾਂ ਪਵਣਾ ਪਾਣੀ ਜਾਣਾ ਜਾਤ। ਜਿਸ ਨੇ ਪੌਣ ਪਾਣੀ ਆਦਿਕ ਪੰਜ ਤੱਤ ਰਚਨਾ ਕੀਤੇ ਹੈ, ਉਹ ਜਾਤ ਜਿਸ ਨੇ ਪੈਦਾ ਕੀਤੇ ਹੈ ਉਹ ਕਰਤਾ ਪੁਰਖ ਹੈ, ਉਸ ਇਸ਼ ਸਰਵ ਕਲਾ ਸਮਰੱਥ ਨੂੰ ਜਾਣਨਾ ਕਰੋ। ਪਵਣੇ ਪਾਣੀ ਜਾਣੇ ਜਾਤ, ਪਾਉਣ ਦੀ ਨਿਆਈ ਨਿਰਲੇਪ ਜਿਹੜਾ ਰਹੇ, ਪਾਣੀ ਦੀ ਨਿਆਈ ਰਸੀਤਲ ਰਹੇ, ਉਹ ਜਾਤ ਬੁੱਧੀ ਦੇ ਅੰਦਰ ਉਸ ਪਰਮਾਰਥ ਨੂੰ ਜਾਣ ਸਕਦਾ ਹੈ। ਦੂਸਰੇ ਨੂੰ ਉਸ ਰੂਪ ਦੀ ਗਿਆਤ ਨਹੀਂ ਹੁੰਦੀ। ਕਹਿੰਦੇ ਪਵਣੇ ਪਾਉਣ ਦੀ ਨਿਆਈ ਨਿਰਲੇਪ ਹੈ, ਪਾਣੀ ਦੀ ਨਿਆਈ ਨਿਰਮਲ ਹੈ, ਤੇ ਉਸ ਨੂੰ ਜਾਣਨਾ ਕਰੇ ਬੁੱਧੀ ਕਰਕੇ ਉਸ ਪਰਮੇਸ਼ੁਰ ਨੂੰ। ਜਾਤ ਸ੍ਰਿਸ਼ਟੀ ਜਿਸ ਨੇ ਪੈਦਾ ਕੀਤੀ ਹੈ, ਪੌਣ ਪਾਣੀ, ਪੌਣ ਰਜੋ ਗੁਣੀ, ਪਾਣੀ ਸਤੋ ਗੁਣੀ ਤੇ ਨਾਲ ਤਮੋ ਗੁਣੀ, ਰਾਜਸੀ ਤਾਮਸੀ ਸਾਂਤ ਕੀ ਸ੍ਰਿਸ਼ਟੀ ਜਿਸ ਪਰਮੇਸ਼ੁਰ ਨੇ ਪੈਦਾ ਕੀਤੀ ਹੈ ਉਸ ਨੂੰ ਜਾਣਨਾ ਕਰੇ। ਕਿਸ ਪ੍ਰਕਾਰ ਜਾਣੇ ਕਿ ਪੌਣਾ ਪਾਣੀ ਜਾਣੇ ਜਾਤ, ਪੌਣ ਦੇ ਵਿੱਚੋਂ ਪਵਿੱਤਰ ਰਹੇ, ਪਾਣੀ ਦੀ ਨਿਆਈ ਨਿਰਵਿਕਾਰ ਹੋਵੇ, ਨਿਰਮਲ ਉਜਲ ਹੋਵੇ, ਆਪ ਪਾਪਾਂ ਦੀ ਮੈਲ ਤੋਂ ਰਹਿਤ ਹੋਵੇ, ਦੂਸਰੇ ਦੀ ਪਾਪਾਂ ਦੀ ਮੈਲ ਨੂੰ ਧੋਣ ਵਾਲਾ ਹੋਵੇ, ਇਸ ਪ੍ਰਕਾਰ ਬੁੱਧੀ ਦੇ ਅੰਦਰ ਜਾਤ ਗਿਆਤ ਸਰੂਪ ਦੇ ਤਾਈ ਜਾਣੇ, ਜੋ ਅੰਤਰਯਾਮੀ ਹੈ ਘੜ ਘੜ ਕੇ ਅੰਤਰ ਕੀ ਜਾਣਨ ਵਾਲਾ, ਉਸ ਨੂੰ ਜਾਣੇ ਦ੍ਰਿਸ਼ਟਾ ਰੂਪ ਕਰਕੇ।
ਕਾਇਆ ਅਗਨ ਕਰੇ ਨਿਭਰਾਂਤ,
ਅਤੇ ਕਾਇਆ ਅਗਨ ਕਰੇ ਨਿਭਰਾਂਤ, ਜਿਹੜੀ ਕਾਇਆ ਦੇਹ ਹੈ ਸਾਡੀ, ਇਹਦੇ ਵਿੱਚ ਸਾਧ ਸੰਗਤ ਜੀ ਹਰ ਵਕਤ ਵਿਸ਼ਿਆਂ ਦੀ ਵਾਸ਼ਨਾ ਅਤੇ ਦੇਹ ਮਾਨ ਇਹ ਫੁਰਦੇ ਰਹਿੰਦੇ ਹੈ, ਇਹ ਬਾਲਣ ਦੀ ਨਿਆਈ ਹੈ, ਬ੍ਰਹਮ ਵਿਹਾਰ ਰੂਪੀ ਅਗਨੀ ਦੇ ਨਾਲ ਇਹਨੂੰ ਮੇਟਣਾ ਕਰੇ। ਇਹਦੇ ਅੰਦਰ ਭ੍ਰਾਂਤੀ ਬਣੀ ਰਹਿੰਦੀ ਹੈ, ਸੰਸੇ ਬਣੇ ਰਹਿੰਦੇ ਹੈ, ਇਹਦੇ ਭ੍ਰਾਂਤੀ ਸੰਸਿਆਂ ਤੋਂ ਵੀ ਰਹਿਤ ਆਪਣੇ ਆਪ ਨੂੰ ਕਰੇ, ਬ੍ਰਹਮ ਅਭਿਆਸ ਰੂਪੀ ਅਗਨੀ ਕਰਕੇ ਇਹ ਕਾਇਆ ਜਿਹੜੀ ਹੈ ਦੇਹ ਅਭਿਆਸ ਇਹਦੇ ਤਾਂ ਮੇਟਣਾ ਕਰੇ, ਸਾੜਨਾ ਕਰੇ, ਇਉਂ ਸੰਸਿਆਂ ਤੋਂ ਰਹਿਤ ਹੋਵੇ।
ਜੰਮੇ ਜੀ ਜਾਣੇ ਜੇਥਾ,
ਹੇ ਭਾਈ ਜੰਮੇ ਜੀ, ਜੀਵ ਕਿੱਥੋਂ ਪੈਦਾ ਹੋਏ ਹੈ, ਈਸ਼ਵਰ ਤੋਂ ਹੀ ਪੈਦਾ ਹੋਏ ਹੈ ਸਾਰੇ, ਜਿਵੇਂ ਸਾਰੇ ਈਸ਼ਵਰ ਨੇ ਪੈਦਾ ਕੀਤੇ, ਜਿਸ ਬ੍ਰਹਮ ਨੇ ਸਾਰੇ ਜੀਆਂ ਨੂੰ ਪੈਦਾ ਕੀਤਾ ਹੈ ਉਹਦੇ ਥਾਂ ਸਰੂਪ ਨੂੰ ਜੇ ਕਰਕੇ ਜਾਣ ਲਵੇ, ਜੰਮੇ ਜੀ, ਜੀ ਕਿੱਥੋਂ ਪੈਦਾ, ਗਿਆਨ ਕਰਕੇ ਜੀਵ ਭਾਵ ਪੈਦਾ ਹੋਇਆ, ਸਰੂਪ ਦਾ ਗਿਆਨ ਭੁੱਲ ਗਿਆ, ਆਪਣੇ ਆਪ ਨੂੰ ਜੀਵ ਅਲਪੱਗ ਮੰਨ ਬੈਠਾ, ਅਵਿਦਿਆ ਤੇ ਮਾਇਆ ਕਰਕੇ ਇਸ ਪ੍ਰਕਾਰ ਜੀਵ ਭਾਵ ਪੈਦਾ ਹੋਇਆ ਹੈ, ਤੇ ਜੇ ਇਸ ਸਰੂਪ ਰੂਪੀ ਥਾਂ ਨੂੰ ਜੰਮੇ ਜੀ, ਜੀ ਜਿਸ ਚੋਂ ਜੰਮੇ ਆ ਉਹ ਸੱਤ ਚੇਤਨ ਆਨੰਦ ਸਰੂਪ ਹੈ, ਅਤੇ ਇਸੇ ਪ੍ਰਕਾਰ ਜੀਵ ਜਿਹੜਾ ਚੇਤਨੋ ਹੈ ਇਹਨਾਂ ਨੂੰ ਜਮਾਉਣ ਵਾਲਾ ਉਹ ਬ੍ਰਹਮ ਉਹ ਵੀ ਸੱਚੇ ਆਨੰਦ ਸਰੂਪ ਹੈ। ਜੇ ਸੱਚੇ ਆਨੰਦ ਰੂਪ ਥਾਂ ਦੋਹਾਂ ਦਾ ਬਾਚ ਅਰਥ ਛੱਡ ਕੇ ਲੱਖਣ ਲੱਖ ਅਰਥ ਦੇ ਵਿੱਚ ਚਿੱਤ ਨੂੰ ਟਿਕਾ ਕੇ ਉਹ ਥਾਂ ਸਰੂਪ ਨੂੰ ਜਾਣ ਲਵੇ।
ਸੁਰਤਾ ਪੰਡਿਤ ਤਾਕਾ ਨਾਮ,
ਉਸ ਦਾ ਨਾਂ ਸੁਰਤਾ ਗਿਆਤ ਗੇ ਪੰਡਿਤ ਹੈ, ਸੁਰਤਾ ਸ੍ਰੇਸ਼ਟ ਪ੍ਰੀਤੀ ਵਾਲਾ ਪੰਡਿਤ ਉਸ ਦਾ ਨਾਮ ਹੈ, ਸੁਰਤਾ ਬ੍ਰਹਮ ਦੇ ਗਿਆਤ ਵਾਲਾ ਵਿਦਵਾਨ ਪੰਡਿਤ ਇਸ ਦਾ ਨਾਮ ਹੋ ਸਕਦਾ ਪੰਡਾ ਬੁੱਧੀ ਵਿੱਚ, ਸੁਰਤਾ ਉਸ ਪਰਮੇਸ਼ੁਰ ਨੂੰ ਸਰਵਣ ਕਰਨ ਵਾਲਾ ਸੁਰਤਾ ਗਿਆਤਾ ਉਸ ਪਰਮੇਸ਼ਰ ਦਾ ਉਸ ਦਾ ਨਾਂ ਹੋ ਸਕਦਾ ਹੈ।
ਗੁਣ ਗੋਬਿੰਦ ਨਾ ਜਾਣੀਏ ਮਾਏ।
ਹੇ ਮਾਏ ਸਖੀ, ਗੋਬਿੰਦ ਦੇ ਗੁਣ ਤਾਂ ਬੇਅੰਤ ਹੈ, ਉਹਦੇ ਜਿਹੜੇ ਗੁਣ ਹਨਗੇ ਸਵੈ ਆਪਣੇ ਸੱਚੇ ਪਾਤਸ਼ਾਹ ਦੇ ਸੋਭਾ ਵਿਚ ਸਥਿਤ, ਉਹ ਸਵੈ ਸੰਵੇਦ ਗੁਣ ਨਹੀਂ ਪਰਮੇਸ਼ਰ ਦੇ ਜਾਣੇ ਜਾ ਸਕਦੇ। ਪਰਮੇਸ਼ਰ ਦੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ? ਪਰ ਸੰਵੇਦ ਕਰਕੇ ਗੁਣ ਕਹਿੰਦੇ ਜਿੰਨੇ ਕਹਿੰਦੇ ਹੈ, ਜਿਹੜੇ ਦੂਸਰਿਆਂ ਕਰਕੇ ਜਾਣੇ ਜਾਣ ਕਰਤਾ ਆਦਿਕ ਉਹ ਕਹੇ ਜਾਂਦੇ ਹੈ। ਜੋ ਗੋਬਿੰਦ ਦੇ ਗੁਣ ਹੈ ਉਹ ਕਿਸੇ ਪ੍ਰਕਾਰ ਸ਼ਕਤੀ ਬਿਰਤੀ ਕਰਕੇ ਹੇ ਮਾਇ ਸਖੀ ਨਹੀਂ ਜਾਣੇ ਜਾ ਸਕਦੇ। ਉਹ ਗੁਣ ਜਿਹੜੇ ਗੋਬਿੰਦ ਚ ਪਏ ਹੈ ਉਹ ਮਾਇਆ ਕਰਕੇ ਹੀ ਹੈ ਨਾ, ਅੰਤਰਜਾਮਤਾ, ਦੀਨ ਦਿਆਲਤਾ ਆਦਿਕ। ਪਰਮੇਸ਼ਰ ਦੇ ਗੁਣ ਅਡਿੱਠ ਹੈ, ਉਹ ਜਾਣ ਸਤਿ ਆਨੰਦ ਰੂਪ ਜਿਹੜਾ ਹੈ ਉਹ ਨਹੀਂ ਜਾਣੇ ਜਾ ਸਕਦੇ ਕਿਸੇ ਪ੍ਰਕਾਰ।
ਅਣ ਡਿੱਠਾ ਕਿਸ ਕਹਿਣ ਨਾ ਜਾ।
ਤੇ ਫਿਰ ਜਿਹੜਾ ਮਾਰਾ ਅਣਡਿੱਠਾ ਹੈ ਉਹਦੀ ਬਾਬਤ ਕਿਵੇਂ ਜਾਣਿਆ ਜਾਵੇ? ਮਾਰਾ ਕਹੀਂ ਦੇਖਣ ਤੋਂ ਰਹਿਤ ਸਰੂਪ, ਉਹਦੀ ਬਾਬਤ ਕੁਛ ਕਿਹਾ ਨਹੀਂ ਜਾ ਸਕਦਾ। ਹੇ ਵਿਦਵਾਨ,
ਕਿਆ ਕਰ ਆਖ ਵਖਾਣੀਏ ਮਾਏ।
ਹੇ ਮਾਤਾ ਪਿਤਾ ਰੂਪ ਸਤਿਗੁਰੂ, ਫਿਰ ਕੀ ਕਸਮ ਕਰਕੇ ਉਹਦਾ ਕਸਮ ਕਰੋਗੇ? ਕੀ ਉਸ ਰੂਪ ਕਰਕੇ, ਰੂਪ ਨਾ ਰੇਖਣ ਰੰਗ ਕੋ ਤ੍ਰੈ ਗੁਣ ਤੇ ਪਰਾ ਭਿੰਨ, ਕਿਸ ਪ੍ਰਕਾਰ ਉਹਦਾ ਵਖਿਆਨ ਕਰੋਗੇ?
ਰਹਾਉ ਉਪਰ ਦਰ ਅਸਮਾਨ ਪਿਆ।
ਫਿਰ ਮਹਾਰਾਜ ਉਹਦਾ ਸਰੂਪ ਕੁਝ ਤਾਂ ਕਸਮ ਕਰੋ। ਤਾਂ ਮਹਾਰਾਜ ਕਹਿੰਦੇ ਸੁਣ ਹੇ ਪੰਡਿਤ ਵਿਦਵਾਨ,
ਉਪਰ ਦਰ ਅਸਮਾਨ ਪਿਆ।
ਇਹ ਜਿਹੜੇ ਉਪਰਲੇ ਲੋਕ ਹੈ ਇਹ ਦਰ ਵਿਚਾਰ ਦਾ ਮਾਤ ਲੋਕ ਹੈ ਜੋ, ਤੇ ਪਤਾਲ ਹੈ ਜੋ, ਅਸਮਾਨ ਆਦਿਕ ਉਪਰਲੇ ਲੋਕ, ਤੇ ਦਰ ਵਿਚਾਲ ਜੋ ਹੈ ਮਾਤ ਲੋਕ ਤੇ ਪਤਾਲ, ਇਹਦੇ ਵਿਚ ਸਾਰਿਆਂ ਚ ਜਿਸਦੇ ਦਰ ਦਰਮਿਆਨ ਹੈ ਉਹ ਸਾਰਿਆਂ ਚ ਸਮਾਇਆ ਹੋਇਆ ਪਰਮੇਸ਼ੁਰ ਹੈ। ਇਉਂ ਲੱਖਣਾ ਬਿਰਤੀ ਕਰਕੇ ਉਸ ਨੂੰ ਜਾਣਿਆ ਜਾ ਸਕਦਾ, ਜਾਂ ਪਤਾਲ ਤੋਂ ਉਪਰ ਜੋ ਅਸਮਾਨ ਹੈ, ਅਸਮਾਨ ਦੇ ਦਰ ਉਪਰ ਉਸਦਾ ਦਰ ਹੈ ਜਿਸਦਾ ਪਾਤਾਲਾਂ ਪਾਤਾਲਾਂ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ, ਉਪਰ ਦਰ ਅਸਮਾਨ ਪਿਆਲ, ਜਿਹੜਾ ਉਪਰ ਸਾਰਿਆਂ ਤੋਂ ਦਰ ਸਾਰਿਆਂ ਦੇ ਦਰਵਾਜ਼ਾ ਹੈ, ਜਿਸਦਾ ਸਾਰਿਆਂ ਦੇ ਬ੍ਰਹਮ ਲੋਕ ਤੋਂ ਵੀ ਉਪਰ ਹੈ, ਵਿਸ਼ਨ ਲੋਕ ਤੋਂ, ਸ਼ਿਵਪੁਰੀ ਤੋਂ ਵੀ ਉਪਰ ਹੈ, ਤੇ ਪਤਾਲ ਬਲ ਰਾਜਾ ਆਦਿਕਾਂ ਦੇ ਪਤਾਲਾਂ ਆਦਿਕਾਂ ਤੋਂ ਵੀ ਉਪਰ ਹੈ, ਅਸਮਾਨਾਂ ਤੋਂ ਵੀ ਉਪਰ ਹੈ। ਉਹ ਦਰ ਅੰਦਰ ਜਾਣਨਾ ਕਰੋ, ਸਾਰਿਆਂ ਤੋਂ ਉਪਰ ਉਪਰਾਮ ਹੋ ਕੇ ਅਸਮਾਨ ਪਿਆਲ। ਅਸਮਾਨ ਜੋ ਅਸਚਰਜ ਰੂਪ ਚਿਦਾਕਾਸ਼ ਬ੍ਰਹਮ ਹੈ, ਪਿਆਲ ਨਿਮਰਤਾ ਦੇ ਨਾਲ ਸੰਸਾਰ ਤੋਂ ਉਪਰਾਮ ਹੋ ਕੇ ਦਰ ਅੰਦਰ ਉਸਦੇ ਤਾਈ ਦੇਖਣਾ ਕਰੋ।
ਕਿਉਂ ਕਰ ਕਹੀਏ ਦੇਹੋ ਵਿਚਾਰ।
ਦਸ ਪੰਡਤਾਂ ਉਸਦਾ ਕਿਸ ਪ੍ਰਕਾਰ ਕਸਮ ਕਰੀਏ ਜਿਹੜਾ ਅਸਮਾਨਾਂ ਤੋਂ ਵੀ ਉਪਰ ਹੈ, ਪਤਾਲਾਂ ਤੋਂ ਵੀ ਪਰੇ ਹੈ, ਅਤੇ ਦਰ ਸੰਸਾਰ ਜੋ ਮਾਤ ਲੋਕ ਹੈ ਇਸ ਤੋਂ ਵੀ ਉਪਰ ਹੈ, ਉਹਦੀ ਵਿਚਾਰ ਕਿਸ ਪ੍ਰਕਾਰ ਦੱਸੀਏ? ਕਸਮ ਵਿਚ ਆਉਂਦੀ ਨੀ, ਕਿਸ ਪ੍ਰਕਾਰ ਦੱਸ ਸਕੀਏ? ਕਸਮ ਤੋਂ ਇਕੱਠ ਹੈ ਉਸ ਰੂਪ।
ਬਿਨ ਜਿਹਵਾ ਜੋ ਜਪੈ ਹਿਆ।
ਜਿਵੇਂ ਭਾਈ ਜ਼ਬਾਨ ਤੋਂ ਬਿਨਾਂ ਜਿਹੜਾ ਹਿਰਦੇ ਨਾਲ ਕੋਈ ਜਾਪ ਕਰੇ ਪੁਰਖ,
ਕੋਈ ਜਾਣੇ ਕੈਸਾ ਨਾਮ।
ਕੋਈ ਕੀ ਜਾਣ ਸਕਦਾ ਵੀ ਇਹ ਕਿਹਾ ਜਿਹਾ ਨਾਮ ਜਪਦਾ ਹੈ? ਇਹ ਹਰੇ ਰਾਮ ਜਪਦਾ ਹੈ ਜਾਂ ਹਰੇ ਕ੍ਰਿਸ਼ਨ ਜਪਦਾ ਹੈ? ਇਹ ਕੀ ਪਤਾ ਕਿਹਾ ਜਿਹਾ ਨਾਮ ਜਪਦਾ ਹੈ? ਇਸੇ ਪ੍ਰਕਾਰ ਜਿਹੜਾ ਸਰੂਪ ਜ਼ਬਾਨ ਤੋਂ ਬਗੈਰ ਹਿਰਦੇ ਕਰਕੇ ਲੱਖ ਰੂਪ ਕਰਕੇ ਜਾਣਿਆ ਜਾਂਦਾ ਹੈ, ਉਹਨੂੰ ਕਿਸ ਪ੍ਰਕਾਰ ਉਹਦਾ ਨਾਮ ਤੇ ਰੂਪ ਕਲਪਿਆ ਜਾ ਸਕਦਾ, ਕਿਹਾ ਜਾ ਸਕਦਾ ਹੈ?
ਕਥਨੀ ਬਦਨੀ ਰਹੇ ਨੇ ਪ੍ਰਾਣ।
ਫਿਰ ਪ੍ਰਾਪਤ ਕਿਵੇਂ ਦਾ ਜਿਹੜਾ ਕਹਿੰਦਾ ਮੈਂ ਕਥਾ ਕਰਨ ਜਾਣਦਾ ਹਾਂ, ਮੈਂ ਬਦਨੀ ਕਵੀਸ਼ਰੀ ਕਰਨ ਜਾਣਦਾ ਹਾਂ, ਇਹਦਾ ਜਿਹੜੀ ਹੰਗਤਾ ਹੈ ਇਹਦੀ ਭ੍ਰਾਂਤੀ ਤੋਂ, ਇਹ ਸੰਸਿਆ ਤੋਂ ਰਹਿਤ ਹੋ ਜਾਵੇ ਜਿਹੜਾ।
ਸੋ ਬੂਝੈ ਹੋਵੇ ਜਿਸ ਦਾ।
ਜਿਸ ਨੂੰ ਗੁਰੂ ਹੀ ਜਣਾ ਸਕਦੇ, ਹੋਰ ਨਹੀਂ ਕੋਈ ਜਾਣ ਸਕਦਾ, ਉਹੋ ਹੀ ਬੁੱਝ ਸਕਦਾ ਹੈ ਜਿਹਨੂੰ ਗੁਰੂ ਸਾਹਿਬ ਜੀ ਆਪਦੀ ਭਾਵ ਭਗਤੀ ਦੀ ਦਾਤ ਬਖਸ਼ ਦੇਣ।
ਅਹਿਨਸ ਅੰਤਰ ਰਹਿ ਲਿਵਲਾ।
ਇਹ ਮਹਾਰਾਜ ਗੁਰੂ ਤਾਂ ਆਪ ਹੀ ਹੋ, ਤੁਸੀਂ ਕਿਰਪਾ ਕਰੋ। ਮਹਾਰਾਜ ਕਹਿੰਦੇ ਰਾਤ ਨੇ ਬਿਰਤੀ ਨੂੰ ਜੋੜ ਕੇ ਹਰ ਵਕਤ ਮਹਾਰਾਜ ਦੇ ਅੰਦਰ ਲਾਈ ਰੱਖੇ।
ਸੂਈ ਪੁਰਖ ਜੇ ਸੱਚ ਸਮਾ,
ਉਹੀ ਮਰਦ ਪੁਰਖ ਹੈ ਸੂਰਮਾ, ਜਿਹੜਾ ਇਸ ਪ੍ਰਕਾਰ ਕਮਾਈ ਕਰਕੇ ਸੱਚ ਵਿਚ ਸਮਾ ਜਾਵੇ, ਲੀਨ ਹੋ ਜਾਵੇ, ਉਹੀ ਪੁਰਖ ਬ੍ਰਹਮ ਰੂਪ ਹੀ ਹੋ ਜਾਂਦਾ। ਜਿਹੜਾ ਸੱਚ ਵਿਚ ਜੁੜਦਾ ਹੈ ਮਹਾਰਾਜ ਦੇ ਨਾਮ ਵਿਚ, ਉਹ ਸੱਚੇ ਸਮਾ ਕੇ ਸੋਈ ਤਤ ਪਦਾ ਲੱਖ ਅਰਸ ਪੁਰਖ ਬਣ ਜਾਂਦਾ। ਜੋ ਪੁਰਖ ਤੋਂ ਪਦਾ ਲੱਖ ਅਰਸ ਰੂਪ ਹੈ,
ਜਾਤ ਕੁਲੀਨ ਸੇਵਕ ਜੇ ਹੋ,
ਇਸ ਪ੍ਰਕਾਰ ਭਾਈ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਜਾਤ ਕੁਲੀਨ ਸੇਵਕ ਜੇ ਹੋ,
ਜੇ ਚੰਗੀ ਕੁਲ ਚ ਬ੍ਰਾਹਮਣਾਂ ਵਿਚ, ਖੱਤਰੀਆਂ ਵਿਚ, ਉੱਚੀ ਕੁਲ ਵਿਚ ਕੋਈ ਮਹਾਰਾਜ ਦਾ ਸੇਵਕ ਹੋ ਜੇ,
ਤਾਕਾ ਕਹਿਣਾ ਕਹੋ ਨਾ,
ਉਹ ਤਾਂ ਅੱਗੇ ਹੀ ਸ੍ਰੇਸ਼ਟ ਹੈ, ਉਹਦੀ ਬਾਬਤ ਕੀ ਕਹਿਣਾ ਹੈ, ਵਾਕ ਕੁਝ ਨਾ ਕਹੋ, ਕਿਉਂਕਿ ਉਹ ਅੱਗੇ ਹੀ ਸ੍ਰੇਸ਼ਟ ਹੈ। ਚੰਗੀ ਕੁਲ ਵਿਚ ਜੰਮਿਆ ਹੋਇਆ, ਚੰਗੀ ਉਹਦੀ ਬੁੱਧ ਹੈ, ਚੰਗੀ ਲਿਆਕਤ ਹੈ, ਚੰਗੀ ਸਰੂਪ ਦੀ ਸਿਖਿਆਤ ਤਾਂ ਉਹਨੂੰ ਹੋ ਗਈ, ਉਹਦੀ ਬਾਬਤ ਕੀ ਕਹਿਣਾ, ਅੱਗੇ ਹੀ ਉੱਜਲ ਹੈ। ਜਿਹੜਾ ਹੈ ਹੀ ਸੋਇਨਾ, ਉਹ ਸੋਨੇ ਨੂੰ ਹੋਰ ਕੀ ਕਹਾਂਗੇ ਉੱਜਲ।
ਵਿੱਚ ਸਨਾਤੀ ਸੇਵਕ ਹੋ,
ਜਿਹੜਾ ਸਨਾਤੀ ਨੀਮ ਜਾਤ ਵਿੱਚ ਵੀ ਜਿਹੜਾ ਸੇਵਕ ਬਣ ਜਾਵੇ,
ਨਾਨਕ ਪਣੀਆਂ ਪਹਿਰੈ ਸੋ,
ਇਹ ਸਨਾਤ ਜਾਤ ਬੰਬਈ ਵੱਲ ਸਾਹਿਬ ਸਿੰਘ ਜੀ, ਚੂੜੇ ਵੀ ਉਹਦੇ ਹੱਦਾਂ ਨੀ ਖਾਂਦੇ, ਇੱਡੀ ਸਨਾਤ ਨੀਵੀਂ ਜਾਤ ਮੰਨੀ ਹੈ। ਇਸ ਪ੍ਰਕਾਰ ਨੀਵੀਂ ਜਾਤ ਵਿੱਚ ਵੀ ਜਿਹੜਾ ਕੋਈ ਹੋਵੇ,
ਨਾਨਕ
ਪਰਮੇਸ਼ਰ ਦਾ ਸੇਵਕ ਬਣ ਜਾਵੇ, ਜਿਹੜਾ
ਨਾਨਕ ਪਣੀਆਂ ਪਹਿਰੈ ਸੋ,
ਭਾਈ ਗੁਰਦਾਸ ਸਾਹਿਬ ਨੇ ਕਿਹਾ ਨਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਅੰਡਾਂਦੇ, ਗੁਰੂ ਸਾਹਿਬ ਦੇ ਸਿੱਖ ਮੇਰੀ ਖੱਲ ਦੇ ਮੌਜੇ ਪਾ ਲੈਣ। ਇਸੇ ਪ੍ਰਕਾਰ ਤੇਰੀ ਪਨਾ ਖੁਦਾ ਤੂੰ ਬਖਸੰਦਗੀ, ਸੇਖ ਫਰੀਦੈ ਖੈਰ ਦੀਜੈ ਬੰਦਗੀ, ਇਉਂ ਮਹਾਰਾਜ ਦੀ ਪਨਾਹ ਸ਼ਰਨ ਪੈ ਕੇ ਜਿਹੜੇ ਬੰਦਗੀ ਕਰਨ ਵਾਲੇ ਆ ਸਾਧ ਸੰਗਤ ਜੀ, ਹਜੂਰ ਕਹਿੰਦੇ ਹਨ,
ਨਾਨਕ ਪਣੀਆਂ ਪਹਿਰੈ ਸੋ,
ਭਾਈ ਸਾਡੇ ਸਰੀਰ ਦਾ ਉਹ ਜੋੜਾ ਬਣਾ ਕੇ ਪਹਿਰ ਲਵੇ, ਇੰਨਾ ਸਾਡੇ ਅੰਦਰ ਪਿਆਰ ਹੈ। ਸੋ ਪਣੀਆਂ ਨਾ ਉਹ ਆਪਣੇ ਜੋੜਾ ਬਣਾ ਕੇ ਸਾਡੀ ਤੁਚਾ ਦਾ ਪੈਰ ਲਵੇ, ਇੰਨਾ ਅਸੀਂ ਪਿਆਰ ਕਰਦੇ ਹਾਂ। ਭਾਈ ਸਾਹਿਬ ਗੁਰਦਾਸ ਜੀ ਨੇ ਕਿਹਾ ਨਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਇਉਂ ਇਸ ਪ੍ਰਕਾਰ ਦਾ ਪਿਆਰ ਜਦੋਂ ਹੋਵੇ ਫਿਰ ਨਿਹਾਲ ਹੋ ਜਾਈਦਾ। ਨੀਵੀਂ ਜਾਤ ਵਿਚ ਵੀ ਜਿਹੜਾ ਮਹਾਰਾਜ ਦਾ ਸੇਵਕ ਬਣ ਜੇ, ਬੰਦਗੀ ਕਰ ਲਵੇ, ਉਹ ਸਾਡੇ ਸਰੀਰ ਦੇ ਤੁਚਾ ਦਾ ਜੋੜਾ ਬਣਾ ਕੇ ਪੈਰ ਲਵੇ, ਸਤਿਗੁਰੂ ਜੀ ਇੰਨਾ ਪਿਆਰ ਕਰਦੇ ਹਨ। ਇਸ ਪ੍ਰਕਾਰ ਗਰੀਬ ਨਿਵਾਸ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ।
ਵਿੱਚ ਸਨਾਤੀ ਸੇਵਕ ਹੋ, ਨਾਨਕ ਪਣੀਆਂ ਪਹਿਰੈ ਸੋ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ। ਸਤਿਗੁਰੂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸ੍ਰੀ ਨਨਕਾਣੇ ਸਾਹਿਬ ਵਿੱਚ ਜਦੋਂ ਬਿਰਾਜਮਾਨ ਸਨ, ਆਪ ਜੀ ਪਿਤਾ ਜੀ ਨੂੰ ਪਰਚਣ ਵਾਸਤੇ ਪਹਿਲਾਂ ਪੜ੍ਹਨ ਵਾਸਤੇ ਪਾਇਆ, ਗੋਪਾਲ ਪਾਧੇ ਨੂੰ ਵੀ ਮਹਾਰਾਜ ਸਾਹਿਬ ਨੇ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ, ਅਤੇ ਬੀਰੇ ਪੰਡਿਤ ਦੇ ਪ੍ਰਸਾਦ ਮਹਾਰਾਜ ਨੇ ਪੱਟੀ ਉਚਾਰਨ ਕੀਤੀ। ਉਸ ਤੋਂ ਬਾਅਦ ਮੁੱਲਾਂ ਦੇ ਪਾਸ ਮਹਾਰਾਜ ਸਾਹਿਬ ਨੂੰ ਪੜ੍ਹਨ ਵਾਸਤੇ ਪਾਇਆ। ਮੁੱਲਾਂ ਜੋ ਸੀ ਨੂਰਦੀਨ, ਉਸ ਨੂੰ ਵੀ ਸੱਚੇ ਪਾਤਸ਼ਾਹ ਜੀ ਨੇ ਯਾਕਰ ਜੀ ਗੁਫਤ ਪੇਸ਼ ਦੁਆਰਾ ਸ਼ਾਂਤ ਬਖਸ਼ੀ। ਉਸ ਵਕਤ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਬਾਲੇ ਬੇਪਰਵਾਹ ਹੋ ਕੇ, ਬੇਖੁਦ ਹੋ ਕੇ, ਮਸਤ ਹੋ ਕੇ ਸੱਚੇ ਪਾਤਸ਼ਾਹ ਜੀ ਬਰਾਜਣ ਲਾਗੇ ਘਰ ਵਿੱਚ, ਕਿਸੇ ਨਾਲ ਬੋਲਦੇ ਨਹੀਂ, ਪਏ ਰਹਿੰਦੇ ਆ ਜਾਂ ਬੈਠੇ ਰਹਿੰਦੇ ਹਨ, ਰੁਚੀ ਨਾਲ ਕੋਈ ਖਾਂਦੇ ਨਹੀਂ, ਨਾ ਪੀਂਦੇ ਆ, ਨਾ ਵਿਚਰਦੇ ਆ। ਇਸ ਤਰ੍ਹਾਂ ਦੀ ਹਾਲਤ ਵੇਖ ਕੇ ਮਾਤਾ ਜੀ ਨੂੰ ਚਿੰਤਾ ਹੋਈ, ਮਾਤਾ ਤ੍ਰਿਪਤਾ ਜੀ ਨੂੰ, ਕਿ ਇਹਨਾਂ ਦੇ ਤਾਂ ਹੀ ਕੋਈ ਰੋਗ ਹੋ ਗਿਆ ਹੈ। ਇਸ ਪ੍ਰਕਾਰ ਮਾਤਾ ਜੀ ਬਹੁਤ ਫਿਕਰ ਜਦੋਂ ਕਰਨ ਲੱਗੀ, ਇੱਕ ਦਿਨ ਬਾਬੇ ਕਾਲੂ ਦੇ ਤਾਈ ਬੇਦੀ ਬੰਸ ਦੇ ਗੋਤੀਆਂ ਨੇ ਆ ਕੇ ਕਿਹਾ ਕਿ ਕੋਈ ਸਪੁੱਤਰ ਕਰਤਾਰ ਨੂੰ ਤੁਹਾਨੂੰ ਦਿੱਤਾ ਹੈ, ਤੁਸੀਂ ਉਹਦਾ ਇਲਾਜ ਨਹੀਂ ਕਰਦੇ, ਤੂੰ ਧੰਨ ਦਾ ਲਾਲਚ ਕਿੰਨਾ ਕਰਦਾ ਹੈ, ਖਰਚ ਨਹੀਂ ਕਰਨਾ ਚਾਹੁੰਦਾ, ਜੇ ਸਤਿਗੁਰੂ ਸਾਹਿਬ ਜੀ ਦਾ ਸਰੀਰ ਅਰੋਗ ਰਹੇਗਾ ਤੇ ਤੇਰੀ ਖੱਟੀ ਬਥੇਰੀ ਜ਼ਿਆਦਾ ਹੋ ਜਾਏਗੀ, ਇਹ ਤੇਰੇ ਨਾਲ ਵੀ ਦੂਣੀ ਚੌਗਣੀ ਕਰ ਲੈਣਗੇ, ਕਿਉਂ ਤੂੰ ਲਾਪਰਵਾਹ ਹੋਇਆ ਪਦਾਰਥ ਕੱਟਣ ਵੱਲੋਂ। ਜਦੋਂ ਇਹ ਗੋਤੀਆਂ ਦੀ ਤਰਕ ਸੁਣੀ, ਉਸ ਵੇਲੇ ਬਾਬੇ ਕਾਲੂ ਜੀ ਨੇ ਬਾਬੇ ਲਾਲੂ ਨੂੰ, ਜਿਹੜਾ ਛੋਟਾ ਭਾਈ ਸੀ, ਉਸ ਨੂੰ ਹਰਦਾਸ ਬੈਦ ਦੇ ਪਾਸ ਭੇਜਿਆ। ਉਹ ਹਰਦਾਸ ਬੈਜ ਗੁਰੂ ਸਾਹਿਬ ਜੀ ਦੇ ਪਾਸ ਲਿਆਂਦਾ ਗਿਆ। ਇਹ ਨਨਕਾਣੇ ਸਾਹਿਬ ਦੇ ਹਰਦਾਸ ਨਵੇਂ ਬੈਜ ਸੀ। ਇਹਦੇ ਭਾਗ ਜਾਗ ਪਏ ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਜਦੋਂ ਆ ਕੇ ਦਰਸ਼ਨ ਕੀਤੇ, ਅੱਗੇ ਮਲਾਰ ਦੀ ਵਾਰ ਚ ਆਵੇਗਾ, ਬੈਦ ਬੁਲਾਇਆ, ਬੈਦ ਕੀ ਪਕੜ ਢੰਡੋਲੇ ਬਾਂਹ ਹੈ, ਭੋਲਾ ਬੈਦ ਨੇ ਜਾਣੀ ਕਰ ਕਰੇਜੇ ਬਾਂਹ ਹੈ। ਇਹ ਉਸਦੇ ਪ੍ਰਥਾਈ ਇਹ ਦੋ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਆ ਜਿਹੜੇ ਆ ਰਹੇ ਹਨ। ਹਰਦਾਸ ਬੈਦ ਨੇ ਜਦੋਂ ਮਹਾਰਾਜ ਸਾਹਿਬ ਦੀ ਬਾਂਹ ਪਕੜੀ, ਗੁਰੂ ਮਹਾਰਾਜ ਸਾਹਿਬ ਜੀ ਉੱਠ ਕੇ ਬੈਠ ਗਏ। ਕਰਤੇ ਕਰਖ ਲਈਏ ਨਿਜ ਕਰਕੋ, ਉੱਠ ਬੈਠੇ ਦੇਵਨ ਮਤ ਉਰਕੋ। ਹੱਥ ਵਿੱਚੋਂ ਹੱਥ ਬੈਦ ਦੇ ਖੋਹ ਲਿਆ ਮਹਾਰਾਜ ਨੇ ਆਪਦਾ, ਉਹਨੂੰ ਮਤ ਦੇਣ ਵਾਸਤੇ ਉਹਦੇ ਹਿਰਦੇ ਚ ਉੱਠ ਕੇ ਬੈਠ ਗਏ ਸੱਚੇ ਪਾਤਸ਼ਾਹ। ਤੇ ਉਸ ਵਕਤ ਕਹਿਣ ਲੱਗੇ, ਹੇ ਬੈਦ ਤੂੰ ਕੀ ਭਾਲ ਰਿਹਾ ਸਰੀਰ ਦੇ ਵਿੱਚੋਂ? ਤਾਂ ਸੁਣ ਕੇ ਉਸਨੇ ਕਿਹਾ ਕਿ ਮਹਾਰਾਜ ਮੈਂ ਵੇਖਾਂਗਾ ਵਾਜ ਦਾ, ਪਿੱਤ ਦਾ ਜਾਂ ਕਫ ਦਾ ਜਿਸਦਾ ਵਿਗਾੜ ਹੋਵੇਗਾ ਉਹਦੀ ਨਿਵਰਤੀ ਵਾਸਤੇ ਮੈਂ ਇਲਾਜ ਕਰਾਂਗਾ, ਜਾਂ ਰੁਦਰ ਦਾ ਵਿਗਾੜ ਹੋਵੇਗਾ। ਤਾਂ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਤੂੰ ਆਪ ਹੀ ਭਾਈ ਰੋਗੀ ਹੈ, ਤੂੰ ਦੁਖੀ ਹੈ, ਕਿਸੇ ਨੂੰ ਤੂੰ ਰਾਜੀ ਕੀ ਕਰ ਸਕਦਾ ਹੈ? ਇਸ ਨੂੰ ਕਿਹਾ ਮਹਾਰਾਜ ਮੈਨੂੰ ਕਿਹੜਾ ਦੁੱਖ ਹੈ? ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਇਸ ਪਵਿੱਤਰ ਸ਼ਬਦ ਵਿੱਚ ਉਚਾਰਨ ਕਰਦੇ ਹਨ।
ਮਲਾਰ ਮਹੱਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ।
ਕਹਿੰਦੇ ਹਨ ਸਤਿਗੁਰੂ ਹੇ ਹਰਦਾਸ ਬੈਜ ਨਿਸ਼ਚੇ ਕਰ, ਇੱਕ ਤਾਂ ਜਿਹੜਾ ਪਰਮੇਸ਼ੁਰ ਨਾਲੋਂ ਵਿਛੋੜਾ ਪੈ ਗਿਆ ਜੀਆਂ ਦਾ, ਇਹ ਬੜਾ ਭਾਰੀ ਦੁੱਖ ਹੈ। ਦੇਖੋ ਲੱਗਾ ਹੋਇਆ ਪਰਮੇਸ਼ੁਰ ਨੂੰ ਵਿਛੜਿਆ ਨੂੰ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਦਰਖ ਜੋਇਓ। ਇਸ ਪ੍ਰਕਾਰ ਵਿਛੜੇ ਨੂੰ 84 ਲੱਖ ਜੂਨ ਭੋਗਣੀ ਪਈ ਹੈ। ਇਸ ਪ੍ਰਕਾਰ ਹੁਣ ਮਨੁੱਖਾ ਜਨਮ ਪ੍ਰਾਪਤ ਹੋਇਆ, ਉਸ ਪਰਮੇਸ਼ੁਰ ਦੇ ਮਿਲਣ ਦਾ ਵੇਲਾ ਹੈ। ਭਈ ਪ੍ਰਾਪਤ ਮਾਨਖ ਦੇ ਹਰੀਆ, ਗੋਬਿੰਦ ਮਿਲਣ ਕੇ ਤੇਰੀ ਬਰੀਆ, ਇਹ ਬਾਰੀ ਦਿੱਤੀ ਹੈ। ਇੱਕ ਜਿਹੜਾ ਪਰਮੇਸ਼ੁਰ ਨਾਲ ਵਿਛੋੜਾ ਹੈ, ਇਹ ਮਨੁੱਖਾ ਜਨਮ ਜੀ ਅਨੁਭਵ ਕਰਕੇ ਇਹਦਾ ਇਲਾਜ ਕਰਨਾ ਪੈਂਦਾ ਵੀ ਅਸੀਂ ਮਿਲ ਕਿਵੇਂ ਜਾਈਏ, ਹੋਰ ਕਿਸੇ ਦੇਹ ਚ ਨਹੀਂ ਇਹ ਉਪਾਅ ਹੋ ਸਕਦਾ। ਸੋ ਇੱਕ ਇਹ ਵਿਛੋੜਾ ਹੈ ਜਿਹੜਾ ਪਰਮੇਸ਼ੁਰ ਨਾਲ ਜੀਵ ਦਾ ਪਿਆ ਹੋਇਆ, ਇਹ ਬੜਾ ਭਾਰੀ ਦੁੱਖ ਹੈ, ਜਿਸ ਕਰਕੇ ਆਵਾਗਮਨ ਚ ਪਿਆ ਹੀ ਰਹਿੰਦਾ, ਅਨੰਤ ਯੁੱਗ ਗੁਜ਼ਰ ਜਾਂਦੇ ਇਸ ਨੂੰ ਵਿਛੜੇ ਹੋਏ ਨੂੰ।
ਇੱਕ ਦੁੱਖ ਭੁੱਖ,
ਇੱਕ ਦੁਨੀਆਂ ਨੂੰ ਭੁੱਖ ਦਾ ਦੁੱਖ ਲੱਗਾ ਹੋਇਆ। ਭੁੱਖ ਦੇ ਦੁੱਖ ਨਾਲ ਵੇਖੋ ਬੰਗਾਲ ਵਿੱਚ ਕਿੰਨੇ ਲੋਕ ਖਲਕਤ ਦੁਖੀ ਹੋਈ ਸੀ, ਜਦੋਂ ਅੰਗਰੇਜ਼ਾਂ ਰਾਸ਼ਨ ਦੇਣਾ ਬੰਦ ਕਰ ਦਿੱਤਾ ਸੀ, ਅਤਿਅੰਤ ਲੋਕ ਦੁਖੀ ਹੋਏ ਸਨ। ਇਹ ਭੁੱਖ ਦਾ ਦੁੱਖ ਵੀ ਬੜਾ ਭਾਰੀ ਹੈ। ਲੋਕਾਂ ਦੀ ਕਹਾਵਤ ਹੈ ਕਿ ਮੌਤ ਨਾਲੋਂ ਭੁੱਖ ਬੁਰੀ ਹੈ, ਜਿਸ ਭੁੱਖ ਦੇ ਦੁੱਖ ਦੇ ਨਾਲ ਲੋਕ ਦੁਖੀ ਹੁੰਦੇ ਹਨਗੇ। ਸੋ ਇੱਕ ਭੁੱਖ ਦਾ ਦੁੱਖ ਹੈ, ਦੂਸਰੀ ਭੁੱਖ ਆਸਾ ਦੀ ਹੈ। ਭਾਵੇਂ ਲੱਖਾਂ ਪਦਾਰਥ ਕੋਲੇ ਹੋਣ, ਜਿਸ ਆਦਮੀ ਨੂੰ ਆਸਾ ਲੱਗੀ ਹੈ ਨਾ ਪਦਾਰਥਾਂ ਦੀ, ਇਹ ਭੁੱਖ ਨਹੀਂ ਕੋਈ ਨਿਵਰਤ ਕਰ ਸਕਦਾ। ਜਿਵੇਂ ਤੂੜੀ ਦੇ ਨਾਲ ਆਕਾਸ਼ ਨਹੀਂ ਭਰਿਆ ਜਾਂਦਾ, ਐ ਆਸਾ ਵਾਲੇ ਪੁਰਖ ਦੀ ਭੁੱਖ ਨਹੀਂ ਕੋਈ ਮੇਟ ਸਕਦਾ। ਇਹ ਅਤਿਅੰਤ ਭੁੱਖ ਰਹਿੰਦੀ ਹੈ, ਆਸਾ ਬਣੀ ਰਹਿੰਦੀ ਜੀਆਂ ਦੇ ਅੰਦਰ।
ਇੱਕ ਦੁੱਖ ਸਖਤ ਵਾਰ ਜਮਦੂ,
ਦੂਜਾ ਹੋਰ ਸੋ ਸਾਡੇ ਪਾਸੋਂ ਇੱਕ ਇਹ ਦੁੱਖ ਵੀ ਹੈ। ਸ਼ਕਤੀ ਵਾਲੇ ਜਿਹੜੇ ਜਮਦੂਤ ਹੈ, ਜੇ ਰਾਣਾ ਰਾਵ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ, ਜਦੋਂ ਹੁਕਮ ਆਉਂਦਾ ਏਡੀ ਤਾਕਤ ਵਾਲੇ ਜਮ ਹੈ ਉਹ ਲੈ ਜਾਂਦੇ ਹੈ। ਕਰਨ ਵਰਗੇ ਜਿਹੜੇ ਕਹਿੰਦੇ ਸੀ ਨਾ ਅਸੀਂ ਬੜੇ ਬਲੀ ਹੈ, ਤੇ ਕਰਦਲ ਕਰਨ ਮਹਾਬਲੀ ਤੇ ਅਗਲੇ ਮੈਂ ਰਹਿਣ ਨਾ ਜਾਏ, ਉਹ ਕਰਨ ਵਰਗੇ ਹਾਥੀਆਂ ਦਾ ਮੁਕਾਬਲਾ ਕਰਨ ਵਾਲੇ ਬਲੇ ਬਲੀ ਵੀ ਚਲੇ ਗਏ ਦੁਨੀਆਂ ਤੋਂ। ਉਹਨਾਂ ਜਮਦੂਤਾਂ ਦੇ ਅੱਗੇ ਕਿਸੇ ਦੇ ਪਾਸੋਂ ਰਿਹਾ ਨਹੀਂ ਜਾਣਾ ਅਗਰ ਭਾਵ, ਐਸੇ ਉਹ ਬਲੀ ਹੈ। ਜਿਹੜੇ ਦੁਨੀਆਂ ਵਿੱਚ ਆਪਣੇ ਆਪ ਨੂੰ ਬਲੀ ਕਹਾਉਂਦੇ ਹੈ, ਉਹਨਾਂ ਦੀ ਬਾਬਤ ਹਜ਼ੂਰ ਕਲਗੀਧਰ ਜੀ ਨੇ ਫਰਮਾਇਆ ਹੈ, ਜੋ ਕਹੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ, ਤੋ ਕੇ ਕੁੰਟ ਕਹੋ ਭਜ ਜਾਈਏ, ਆਗੇ ਹੂੰ ਕਾਲ ਧਰੇ ਅਸ ਨਾ ਗਾਜਤ, ਸ਼ਾਜਤ ਹੈ ਜੇ ਤੇ ਨਸ ਆਈਏ, ਐਸੋ ਨਾ ਕਹਿ ਜੋ ਕੋਈ ਸੋ ਦਾਵਰੇ, ਜਾਂ ਉਪਾਵ ਸੋ ਘਾਵ ਬਚਈਏ, ਜਾਂ ਤੇ ਨਾ ਛੁੱਟੀਏ ਮੂੜ ਕਹੂੰ, ਹੱਸ ਤਾਂ ਕੀ ਨਾ ਕਿਉਂ ਸਰਣਾ ਕਰ ਜਾਈਏ। ਇਸ ਪ੍ਰਕਾਰ ਦਾ ਜਿਹੜਾ ਬਲੀ ਹੈ ਕਾਲ, ਉਹ ਸਾਧ ਸੰਗਤ ਜੀ ਸ਼ਕਤੀ ਵਾਲਿਆਂ ਦੇ ਅਜਰਾਈਲ, ਨੇਕਾਈਲ, ਮੇਕਾਈਲ, ਇਸਰਾਈਲ, ਜਬਰਾਈਲ, ਇਹ ਦੂਤ ਹਨਗੇ ਜਿਹੜੇ ਛੱਡ ਕੇ ਨਹੀਂ ਜਾਂਦੇ, ਕਿਸੇ ਯੋਧੇ ਨੂੰ ਵੀ ਨਹੀਂ ਛੱਡ ਕੇ ਜਾਂਦੇ, ਕਿਸੇ ਗਰੀਬ ਨੂੰ ਵੀ ਨਹੀਂ ਛੱਡ ਕੇ ਜਾਂਦੇ। ਇਹ ਜਿਹੜਾ ਕਾਲ ਹੈ, ਰਾਜਾ ਪਰਜਾ ਸੰਕਰ ਮਾਰੇ ਐਸੋ ਕਾਲ ਵਡਾਨੀ ਰੇ, ਇਹੋ ਜਿਹਾ ਸਰਜ ਕਾਲ ਹੈ, ਰਾਜਾ ਹੋਵੇ ਪਰਜਾ ਹੋਵੇ ਸਾਰਿਆਂ ਨੂੰ ਇੱਕੋ ਜਿਹਾ ਮਾਰ ਲੈਂਦਾ, ਛੱਡਦਾ ਨਹੀਂ ਕਿਸੇ ਨੂੰ। ਕੋਈ ਵਿਦਵਾਨ ਹੋਵੇ, ਗਿਆਨੀ ਧਿਆਨੀ, ਇਸ ਦੁਨੀਆਂ 'ਚ ਕੋਈ ਨਹੀਂ ਰਹਿ ਸਕਿਆ, ਸਭ ਨੂੰ ਛੱਡ ਕੇ ਇੱਥੇ ਦੁਨੀਆਂ ਨੂੰ ਕੂਚ ਕਰਕੇ ਜਾਣਾ ਪਿਆ ਹੈ। ਇਸ ਪ੍ਰਕਾਰ ਇਹ ਜਮਦੂਰ ਜਿਹੜੇ ਬੜੇ ਤਾਕਤ ਵਾਲੇ ਹਨਗੇ, ਇੱਕ ਤਾਂ ਇਹ ਤੀਜਾ ਇਹ ਦੁੱਖ ਹੈ।
ਇੱਕ ਦੁੱਖ ਰੋਗ ਲੱਗੈ ਤਨ ਧਾਰ,
ਇੱਕ ਦੁੱਖ। ਚੌਥਾ ਨਿਦਾਨ ਸੁਣੋ, ਕਈ ਸ਼ਕਤੀ ਮਾਇਆ ਵਾਲੇ ਵੀ ਕਹਿੰਦੇ ਪਰ ਸਖਤ ਇੱਥੇ ਪਤਾ ਮੁਕਤਾ ਹੀ ਹੈ। ਸ਼ਕਤੀ ਵਾਲੇ ਜਮਦੂਤਾਂ ਦਾ ਹੀ ਵਾਚਕ ਸਮਝਣਾ, ਤਾਕਤ ਵਾਲੇ। ਸ਼ਕਤੀ ਵਾਲਾ ਦੁੱਖ ਜੇ ਤੱਤੇ ਨੂੰ ਸਿਹਾਰੀ ਹੁੰਦੀ ਤਾਂ ਮਾਇਆ ਵਾਲਾ ਇਹ ਦੂਜਾ ਦੁੱਖ ਤੀਜਾ ਦੁੱਖ ਮੰਨ ਲੈਂਦੇ। ਸ਼ਕਤੀ ਵਾਲੇ ਜਮਦੂਤ ਹੈ ਜਿਹਨਾਂ ਦੇ ਅੱਗੇ ਕਿਸੇ ਤੋਂ ਰਿਹਾ ਨਹੀਂ ਜਾਂਦਾ, ਲੈ ਜਾਂਦੇ ਹਨ। ਬੜੇ ਬੜੇ ਬਲੀਆਂ ਨੂੰ ਵੀ ਇੱਥੋਂ ਤੁਰ ਕੇ ਜੇ ਜੇ ਹੁਤੇ ਅਗਟੇ ਵਿਗਟੇ ਸੋ ਕਟੇ ਕਲਕਾਲ ਕੁਰਬਾਨ ਕੇ ਮਾਰੇ। ਉਸ ਸਿੰਧ ਮੁਖੇ ਨੇ ਜੇ ਜਿਹਨਾਂ ਬੂਢੇ ਨੂੰ ਸੱਚ ਪਾਵਕ ਪਾਣ ਬਹੇ ਨਾ ਜਲੇ ਹੈ ਤੇ ਅਸ ਤੋਰ ਬਲੋਕ ਕੇ ਦਾਲ ਨੂੰ ਦਾਲ ਲਾਜ ਕੋ ਛਾੜ ਕੇ ਭਾਜ ਚਲੇ ਹੈ। ਐਸਾ ਇਹ ਸ਼ਕਤੀ ਵਾਲੇ ਜਮਦੂਤ ਹਨ, ਇਹ ਚਿੰਬੜਦੇ ਜਿਸ ਨੂੰ ਫਿਰ ਛੱਡ ਕੇ ਨਹੀਂ ਜਾਂਦੇ ਹਨ।
ਇੱਕ ਦੁੱਖ ਰੋਗ ਲੱਗੈ ਤਨ ਧਾਰ,
ਇੱਕ ਚੌਥਾ ਦੁੱਖ ਹੋਰ ਸਮਝੋ, ਜਿਹੜੇ ਸਰੀਰ ਚ ਰੋਗ ਧਾ ਕੇ ਭੱਜ ਕੇ ਲੱਗਦੇ ਹੈ। ਕੋਈ ਵਾਈ ਦਾ ਹੈ, ਕਿਸੇ ਨੂੰ ਕਫ ਦਾ ਹੈ, ਕਿਸੇ ਨੂੰ ਪਿੱਤ ਦਾ ਹੈ, ਕਿਸੇ ਨੂੰ ਰੁਦਰ ਵਿਗਾੜ ਹੈ, ਇਹਨਾਂ ਇਹ ਰੋਗ ਧਾ ਕੇ ਭੱਜ ਕੇ ਚਿੰਬੜਦੇ ਹਨ।
ਵੈਦ ਨਾ ਭੋਲੇ ਦਾਰੂ ਲਾਏ,
ਇਸੇ ਤਰ੍ਹਾਂ ਤਨ ਨੂੰ ਰੋਗ ਹੰਕਾਰ ਆਦਿਕ ਲੱਗੇ ਆਦਿਕ ਹੋਮੇ ਰੋਗ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੋਮੇ ਦਾ ਰੋਗ ਸਰੀਰ ਨੂੰ ਭੱਜ ਕੇ ਲੱਗਾ ਹੋਇਆ, ਹੋਮੇ ਰੋਗ ਮਨ ਕੋ ਦੀਨਾ। ਇਹ ਰੋਗ ਇਹਦੇ ਕਰਕੇ ਫਿਰ ਕਾਮ ਕਰੋ ਲੋਭ ਮੋਹ ਹੰਕਾਰ ਸਾਰੇ ਚਿੰਬੜਦੇ ਹਨ। ਇਸ ਪ੍ਰਕਾਰ ਇਹ ਸਰੀਰ ਨੂੰ ਧਾ ਕੇ ਭੱਜ ਕੇ ਲੱਗਣ ਵਾਲੇ ਰੋਗ ਹਨ।
ਵੈਦ
ਰੋਗਾਂ ਦਾ ਨਾਂ ਲੈ ਕੇ ਹੁਣ ਹਜ਼ੂਰ ਫਰਮਾਉਂਦੇ ਹਨ,
ਵੈਦ ਨਾ ਭੋਲੇ ਦਾਰੂ ਲਾਏ,
ਇਹ ਵੈਦ ਭੋਲੇ ਸੁਧੇ ਸੁਭਾਅ ਵਾਲੇ, ਹੇ ਨਿਰਛਲ ਨਿਸਕਪਟ ਸਾਦੇ ਸੁਭਾਅ ਵਾਲੇ ਵੈਦ। ਸਿੰਧੀ ਭੋਲਾ ਤਾਂ ਬਾਂਦਰ ਨੂੰ ਕਹਿੰਦੇ ਆ, ਇੱਥੇ ਭੋਲੇ ਨਿਸਕਪਟ ਨੂੰ ਕਹਿੰਦੇ ਹਨ ਮਹਾਰਾਜ ਸਾਹਿਬ ਜੀ। ਵੈਦ ਨਾ ਭੋਲੇ ਦਾਰੂ ਲਾਹੇ, ਭੋਲੇ ਸਮਝ ਤੋਂ ਰਹਿਤ ਵੈਦ, ਤੂੰ ਇਹਨਾਂ ਰੋਗਾਂ ਦੇ ਵਾਸਤੇ ਦਾਰੂ ਕਿਉਂ ਨੀ ਹੁਣ ਤਾਈ ਲਾਈ, ਲਾਉਣੀ ਚਾਹੀਦੀ ਸੀ ਇਹਨਾਂ ਰੋਗਾਂ ਦੀ ਨਿਵਰਤੀ ਵਾਸਤੇ।
ਵੈਦ ਨਾ ਭੋਲੇ ਦਾਰੂ ਲਾਏ,
ਇਹ ਵੈਦ ਭੋਲੇ ਤੂੰ ਸਾਡੇ ਦਾਰੂ ਨਾ ਲਾਉਣਾ ਕਰ, ਤੂੰ ਆਪਦੇ ਦਾਰੂ ਕਿਉਂ ਨੀ ਲਾਉਣਾ ਹੈ, ਜਦ ਤੂੰ ਆਪ ਰੋਗੀ ਹੈ ਸਾਨੂੰ ਰਾਜੀ ਕਿਵੇਂ ਕਰ ਸਕੇਗਾ।
ਦਰਦ ਹੋਵੇ ਦੁੱਖ ਰਹੇ ਸਰੀਰ,
ਜਿੰਨਾ ਚਿਰ ਦੁੱਖ ਰਹਿੰਦਾ ਨਾ ਸਰੀਰ ਵਿੱਚ, ਦਰਦ ਪੀੜਾ ਹੋਵੇ ਉਹਨਾਂ ਚ ਦੁੱਖ ਰਹਿੰਦਾ ਸਰੀਰ ਵਿੱਚ। ਇਉਂ ਜਿੰਨਾ ਚਿਰ ਪਰਮੇਸ਼ੁਰ ਦੇ ਵਿਛੋੜੇ ਦੀ ਪੀੜ ਬਣੀ ਰਹਿੰਦੀ ਹੈ ਉਹਨਾਂ ਚਿਰ ਜੰਮਣ ਮਰਨ ਦਾ ਦੁੱਖ ਸਰੀਰ ਚ ਬਣਿਆ ਹੀ ਰਹਿੰਦਾ। ਦਰਦ ਹੋਵੇ ਅਵਿਦਿਆ ਦੀਆਂ ਜਿੰਨਾ ਚਿਰ ਦਰਦਾਂ ਲੱਗੀਆਂ ਰਹਿੰਦੀਆਂ ਹੈ ਉਹਨਾਂ ਚਿਰ ਦੁੱਖ ਸਰੀਰ ਧਾਰਨ ਦਾ ਬਣਿਆ ਰਹਿੰਦਾ, ਕਦੇ ਸੂਖਮ ਕਦੇ ਸਥੂਲ ਕਦੇ ਕਾਰਨ ਤਿੰਨਾਂ ਦੇਹਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਦਰਦ ਹੋਵੇ ਜਿੰਨਾ ਚਿਰ ਸਾਧ ਸੰਗਤ ਜੀ ਜੀਵ ਦੇ ਅੰਦਰ ਹਉਮੈ ਦੀਆਂ ਪੀੜਾਂ ਹੈ ਅਤੇ ਮਮਤਾ ਦੀਆਂ ਪੀੜਾਂ ਹੈ ਉਹਨਾਂ ਚ ਸਰੀਰ ਧਾਰਨ ਦਾ ਦੁੱਖ ਬਣਿਆ ਹੀ ਰਹਿੰਦਾ ਹੈ।
ਐਸਾ ਦਾਰੂ ਲੱਗੈ ਨਾ ਵੀਰ,
ਇਹ ਵੀਰ ਜਿਹੜਾ ਤੂੰ ਇੱਥੇ ਪੁੜੀਆਂ ਲੈ ਕੇ ਆਇਆ ਹੈ, ਦਵਾਈਆਂ ਲੈ ਕੇ ਆਇਆ ਹੈ, ਇਹੋ ਜਿਹਾ ਦਾਰੂ ਜਿਹੜਾ ਹੈ ਸਰੀਰਾਂ ਨੂੰ ਰਾਜੀ ਕਰਨ ਵਾਸਤੇ ਨਹੀਂ ਲੱਗ ਸਕਦਾ। ਮਾਨਸਿਕ ਰੋਗ ਹੁੰਦੇ ਆ, ਇੱਕ ਕਾਇਕ ਹੁੰਦੇ ਆ, ਇੱਕ ਵਾਚਕ ਹੁੰਦੇ ਆ। ਮਾਨਸਿਕ ਰੋਗ ਮਨ ਦੇ ਅੰਦਰ ਜਿਹੜੇ ਰੋਗ ਹੈ, ਪਰਾਏ ਦਾ ਬੁਰਾ ਚਿੱਤ ਬਣਾ ਤੇ ਅੰਦਰ ਵਿਕਾਰ ਫੁਰਦੇ ਰਹਿਣੇ ਅਤੇ ਇਸੇ ਪ੍ਰਕਾਰ ਕਿਸੇ ਨੂੰ ਨਾਸ਼ ਕਰਨ ਦੀ ਇੱਛਾ ਹੋਣੀ, ਕਿਸੇ ਨਾਲ ਈਰਖਾ ਫੁਰਨੀ, ਇਹ ਸਰੀਰ ਕਰਕੇ ਕੌੜਾ ਵਚਨ ਬੋਲਣਾ, ਚੁਗਲੀ ਕਰਨੀ, ਨਿੰਦਿਆ ਕਰਨੀ, ਮਿੱਥਿਆਵਾਦੀ ਹੋਣਾ, ਇਹ ਕਿਸੇ ਨੂੰ ਕਤਲ ਕਰਨ ਆਪਦ ਵਚਨ ਕਹਿਣੇ, ਇਹ ਬਾਣੀ ਦੇ ਦੋਸ਼ ਹਨਗੇ, ਇਹ ਰੋਗ ਹਨਗੇ। ਇਸੇ ਤਰ੍ਹਾਂ ਸਰੀਰਕ ਰੋਗ ਵਾਜਪਿਤ ਕਫਾਦਕਾਂ ਦੇ ਵਿਗਾੜ ਹਨ।
ਐਸਾ ਦਾਰੂ ਲੱਗੈ ਨਾ ਵੀਰ,
ਇਸ ਪ੍ਰਕਾਰ ਦਾ ਤੇਰੀਆਂ ਪੁੜੀਆਂ ਵਾਲਾ ਦਾਰੂ ਹੈ ਵੀਰ, ਇਹਨਾਂ ਰੋਗਾਂ ਦੀ ਨਿਵਰਤੀ ਵਾਸਤੇ ਤੂੰ ਆਪਣੇ ਆਪ ਨੂੰ ਵੀਰ ਬੜਾ ਬਹਾਦਰ ਕਹਾਉਣਾ ਹੈ, ਸੂਰਮਾ ਕਹਾਉਣਾ ਵੀ ਮੈਂ ਬੜਾ ਵੈਦਰਾਜ ਹਾਂ, ਬਹੁਤ ਸਿਆਣਾ ਹਾਂ, ਇਹ ਸਮਝਣਾ ਕਰ। ਹੇ ਵੀਰ ਭਾਈ, ਇਹੋ ਜਿਹਾ ਦਾਰੂ ਨਹੀਂ ਲੱਗ ਸਕਦਾ। ਸੂਰਮਾ ਬਣ ਕੇ ਜਿਹਨਾਂ ਚਿਰ ਵਕਾਰਾਂ ਨੂੰ ਨਾਮ ਹੇਠ ਲੱਗੇ ਲਵੇਗਾ ਉਹਨਾਂ ਚਿਰ ਇਹਨਾਂ ਦਾਰੂਆਂ ਨਾਲ ਰਾਜੀ ਨਹੀਂ ਤੂੰ ਹੋ ਸਕੇਗਾ।
ਰਹਾਉ ਖਸਮ ਵਿਸਾਰ ਕੀਏ ਰਸ ਭੋ,
ਹੇ ਮਹਾਰਾਜ ਇਹ ਰੋਗ ਹੋਏ ਕਿਉਂ, ਨਿਦਾਨ ਦੱਸਦੇ ਆ ਗੁਰੂ ਸਾਹਿਬ, ਕਾਰਨ ਰੋਗਾਂ ਦੇ ਹੋਣ ਦਾ। ਸੁਣ ਭਾਈ ਇਸ ਪ੍ਰਕਾਰ ਹੈ ਰੋਗ ਹੋਏ,
ਖਸਮ ਵਿਸਾਰ ਕੀਏ ਰਸ ਭੋਗ,
ਵਾਹਿਗੁਰੂ ਦੇ ਤਾਈ ਜਾਂ ਤੁਸ ਪਾਣਾ ਦਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਵਾਹਿਗੁਰੂ ਦਾ ਹੁਕਮ ਹੋਇਆ, ਜਨਮ ਇਸ ਜੀਵਨ ਧਾਰਿਆ, ਉਸੇ ਵੇਲੇ
ਖਸਮ ਵਿਸਾਰ ਕੀਏ ਰਸ ਭੋਗ,
ਵਿੱਚੋਂ ਗਰਭੇ ਨਿਕਲੇ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਗਰਭ ਚੋਂ ਨਿਕਲ ਕੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਹੈ, ਕਿਉਂ ਪਰਮੇਸ਼ਰ ਨੂੰ ਭੁਲਾਉਣੇ ਕਰਕੇ
ਰਸ ਭੋਗ
ਇਹ ਰਸਾਂ ਕਸਾਂ ਦੇ ਪਹਿਲੇ ਪਿਆਰ ਲੱਗਾ ਸਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਵੇਵ, ਚੌਥਾ ਪਿਆਰੋ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ। ਇਸ ਪ੍ਰਕਾਰ
ਰਸ ਭੋਗ
ਇਹਨਾਂ ਰਸਾਂ ਦਾ ਸ਼ਬਦ ਸਪਰਸ਼ ਰਸਗੰਨਾ ਦਾ ਭੋਗਣਾ ਕੀਤਾ ਰਸ ਦੇ ਨਾਲ, ਤੂੰ ਜਾਦੇ ਸਪਰਸ਼ ਵਿੱਚ ਫਸਿਆ ਰਿਹਾ, ਖਾਣ ਪੀਣ ਵਿੱਚ ਲੱਗਾ ਰਿਹਾ, ਤਾਂ ਮਾਲਕ ਨੂੰ ਭੁਲਾ ਕੇ
ਤਾਂ ਤਨ ਉੱਠ ਖਲੋਏ ਰੋਗ।
ਤਾਂ ਭਾਈ ਇਹ ਸਰੀਰ ਚ ਜਿੰਨੇ ਰੋਗ ਸੀ ਨਾ ਸਾਰੇ, ਪਰ ਮਾਰਨ ਕਿਹਾ ਬਚਨ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵਾਹਿਗੁਰੂ ਤੋਂ ਭੁੱਲਣੇ ਕਰਕੇ ਸਾਰੇ ਰੋਗ ਆ ਉੱਠ ਖੜੋਤੇ ਆ। ਕਾਮ ਦਾ ਇਹਨੂੰ ਲੱਗ ਗਿਆ, ਕ੍ਰੋਧ ਲੱਗ ਗਿਆ, ਹੰਕਾਰ ਲੱਗ ਗਿਆ, ਅਗਿਆਨ ਚਿੰਬੜ ਗਿਆ, ਇਹ ਸਾਰੇ ਰੋਗ ਉੱਠ ਖੜੋਤੇ ਸਰੀਰ ਦੇ ਵਿੱਚੋਂ ਹੀ ਪੈਦਾ ਹੋ ਗਏ।
ਮਨ ਅੰਧੇ ਕੋ ਮਿਲੇ ਸਜਾ,
ਇਹ ਮਨ ਜਿਹੜਾ ਜੀਵ ਆਤਮਾ ਹੈ ਇਹ ਅਗਿਆਨੀ ਹੈ, ਇਹਨੂੰ ਸਰੂਪ ਦਾ ਗਿਆਨ ਨਹੀਂ ਵੀ ਅੰਦਰ ਹੀ ਹੈ ਆਤਮਾ, ਉਹਦੀ ਪਛਾਣ ਕਰ ਲਵਾਂ, ਉਹਦੇ ਚ ਲਿਵ ਲਾ ਲਵਾਂ, ਮਨ ਬੁੱਧ ਰੂਪੀ ਨੇਤਰਾਂ ਚ ਇਸ ਦੇ ਜੀਵ ਦੇ ਵਿਰਾਗ ਵਿਵੇਕ ਰੂਪੀ ਨਿਗਾਹ ਨਹੀਂ ਹੈ, ਜਾਂ ਮਨ ਜੋ ਅਗਿਆਨੀ ਹੈ ਅਵਰਨ ਦਾ ਪੜਦਾ ਪਿਆ ਹੋਇਆ ਹੈ, ਇਸ ਨੂੰ ਸਜ਼ਾ ਫਿਰ ਜੰਮਣ ਮਰਨ ਦੀ ਮਿਲਦੀ ਹੈ। ਕਦੇ ਵਕਾਰਾਂ ਦੇ ਅਧੀਨ ਹੋ ਜਾਂਦਾ, ਕਦੇ ਸੰਬੰਧੀਆਂ ਦੇ ਅਧੀਨ ਹੋ ਜਾਂਦਾ, ਕਦੇ ਲੋਕਾਂ ਦੇ ਪਰ ਅਧੀਨ ਹੋ ਜਾਂਦਾ, ਹਰ ਵਕਤ ਇਹਨੂੰ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ।
ਵੈਦ ਨਾ ਭੋਲੇ ਦਾਰੂ ਲਾ,
ਇਹ ਭੋਲੇ ਸੂਲੇ ਵੈਦ ਇਹਨਾਂ ਰੋਗਾਂ ਵਾਸਤੇ ਦਾਰੂ ਕਿਉਂ ਨਹੀਂ ਲਾਉਂਦਾ, ਇਹ ਸਾਰੇ ਰੋਗ ਚਿੰਬੜੇ ਹੋਏ ਹਨ ਜੀਆਂ ਦੇ ਤਾਏ।
ਚੰਦਨ ਕਾ ਫਲ ਚੰਦਨ ਵਾਸ,
ਫਿਰ ਮਹਾਰਾਜ ਆਪ ਕਿਰਪਾ ਕਰਕੇ ਫਰਮਾਓ ਤਾਂ ਮਹਾਰਾਜ ਕਹਿੰਦੇ ਸੁਣ ਭਾਈ, ਜਿਵੇਂ ਜਿਹੜਾ ਬਾਵਨ ਚੰਨਣ ਹੁੰਦਾ ਹੈ ਉਹਨੂੰ ਫਲ ਨਹੀਂ ਕੋਈ ਹੁੰਦਾ, ਬਾਵਨ ਚੰਨਣ ਦਾ ਚੰਦਨ ਕਾ ਫਲ
ਚੰਦਨ ਵਾਸ,
ਚੰਨਣ ਦਾ ਫਲ ਇਹ ਹੁੰਦਾ ਜਿਹੜੀ ਚੰਨਣ ਦੀ ਖੁਸ਼ਬੂ ਹੁੰਦੀ ਹੈ ਸਾਰਿਆਂ ਬੂਟਿਆਂ ਵਿੱਚ ਪੈ ਜਾਂਦੀ ਹੈ ਚੰਨਣ ਦੀ ਮਹਿਕ, ਉਹਦੇ ਕਰਕੇ ਸਾਰੇ ਬਿਰਖ ਜਿੰਨੇ ਆ ਰਿੰਡ ਵੀ ਅਤੇ ਸਾਰੇ ਬਾਕੀ ਦੇ ਜਿਹੜੇ ਸਿੰਬਲ ਆਦਿਕ ਵੀ ਸਾਰੇ ਚੰਨਣ ਬਣ ਜਾਂਦੇ ਆ, ਇੱਕ ਚੰਨਣ ਬਾਂਸ ਨਹੀਂ ਚੰਨਣ ਬਣਦਾ, ਬਾਂਸ ਵਿੱਚ ਔਗਣ ਹਨ, ਕਬੀਰ ਬਾਂਸ ਬਟਾਈ ਬੂਢਿਆ ਹੀ ਉਮਰ ਡੁੱਬੋ ਖੋਏ, ਚੰਨਣ ਕੇ ਨਿਕਟੇ ਵਸੇ ਬਾਂਸ ਸੁਗੰਧ ਨਾ ਹੋਏ, ਬਾਂਸ ਵਿੱਚ ਦੋਸ਼ ਹੈ, ਇੱਕ ਤਾਂ ਗੰਢਾਂ ਵਾਲਾ ਹੈ, ਇੱਕ ਪੋਲਾ ਹੈ, ਇੱਕ ਸਿਰਦਾ ਹੈ, ਇੱਕ ਸਾਧ ਸੰਗਤ ਜੀ ਕੁਲ ਘਾਤੀ ਆਪੋ ਜੀ ਖਹਿ ਕੇ ਅੱਗ ਪੈਦਾ ਕਰਦਾ ਹੈ, ਬਨਸਪਤੀ ਨੂੰ ਸਾਰੀ ਨੂੰ ਸਾੜ ਦਿੰਦਾ ਹੈ, ਤੇ ਇੱਕ ਇਹਦੇ ਅੰਦਰ ਉੱਚੇ ਪੁਣੇ ਦਾ ਹੰਕਾਰ ਹੈ, ਇਹ ਪੰਜ ਦੂਸ਼ਣ ਹੋਣੇ ਕਰਕੇ ਬਾਂਸ ਵਿੱਚ ਸੁਗੰਧੀ ਨਹੀਂ ਪੈਂਦੀ। ਇਸੇ ਪ੍ਰਕਾਰ ਚੰਨਣ ਪਰਮੇਸ਼ੁਰ ਆਪ ਹੈ, ਉਹਦੀ ਵਾਸ਼ਨਾ ਜਿਹੜੀ ਹੈ ਇਹੋ ਹੀ ਉਹਦਾ ਫਲ ਹੈ, ਵਾਸ਼ਨਾ ਉਹਦੀ ਕੀ ਭਗਤੀ ਆ ਜਾਣੀ ਹਿਰਦੇ ਚ, ਇਹੋ ਹੀ ਉਸਦਾ ਫਲ ਹੈ। ਜਿਹਨਾਂ ਪੁਰਖਾਂ ਨੂੰ ਪਰਮੇਸ਼ੁਰ ਰੂਪੀ ਚੰਨਣ ਦੀ ਵਾਸ਼ਨਾ ਆ ਗਈ ਹੈ ਉਹ ਭਗਤੀ ਵਾਲੇ ਪੁਰਖ, ਭਗਤ ਕਰਦ ਮਾਇਆ ਮੈਂ ਮੋਹ ਹੈ, ਭਗਤੀ ਕਰਦਿਆਂ ਨੂੰ ਮਾਇਆ ਨਹੀਂ ਮੋਹ ਸਕਦੀ। ਬਾਂਸ ਵਿੱਚ ਜਿਵੇਂ ਔਗਣ ਹੈ ਇਵੇਂ ਬਾਂਸ ਦੀ ਨਿਆਈ ਇਹਦੇ ਚ ਔਗਣ ਹੈ, ਇੱਕ ਤਾਂ ਅੰਧੇ ਏਕ ਨਾ ਲਾਗੀ ਜਿਉਂ ਬਾਂਸ ਵਜਾਈਏ ਫੂਕ, ਬਾਂਸ ਵਿੱਚ ਫੂਕ ਮਾਰੀਏ ਤੇ ਦੂਏ ਪਾਰ ਨਿਕਲ ਜਾਂਦੀ ਹੈ, ਇੱਕ ਕੰਨ ਨਾਲ ਉਪਦੇਸ਼ ਹੁੰਦਾ ਦੂਏ ਕੰਨ ਕੱਢ ਦਿੰਦਾ, ਧਾਰਨ ਨਹੀਂ ਕਰਦਾ, ਇਹ ਪੋਲਾ ਪੁਣਾ ਇਹਦੇ ਅੰਦਰ, ਤੇ ਈਰਖਾ ਰੂਪੀ ਸਿਰਤਾਂ ਹੈਗੀਆਂ, ਬਰਨਾ ਸਰਵਾਂ ਦੀਆਂ ਗੰਢਾਂ ਇਹਦੇ ਅੰਦਰ ਜਿਹੜੀਆਂ ਹੈ, ਇਹ ਗੰਢਾਂ ਹਨਗੀਆਂ, ਬਰਨਾ ਸਰਵਾਂ ਦਾ ਮਹਾਨ ਹੈ ਜਿਹੜਾ, ਮੈਂ ਬ੍ਰਾਹਮਣ ਹੈ, ਮੈਂ ਖੱਤਰੀ ਹੈ, ਮੈਂ ਜੱਟ ਹਾਂ, ਮੈਂ ਸ਼ੂਦਰ ਹੈ, ਇਹ ਜਿਹੜਾ ਸੁਭਾਅ ਹੈ ਇਹ ਗੰਢਾਂ ਪਈਆਂ ਹੋਈਆਂ ਹਨਗੀਆਂ, ਤੇ ਇਸ ਈਰਖਾ ਜਿਹੜੀ ਹੈ ਇਹ ਸਿਰਤਾਂ ਹਨਗੀਆਂ। ਇਸੇ ਪ੍ਰਕਾਰ ਕੁਲ ਆਪੋ ਵਿੱਚ ਹੀ ਕੁਲ ਦਾ ਘਾਤਕ ਨਾਸ਼ ਕਰਨ ਵਾਲਾ ਹੈ, ਖੂਨੀਆਂ ਦੀਆਂ ਖੂਨੀਆਂ ਪਾਂਡਵਾਂ ਦੀਆਂ ਜਿਵੇਂ ਦੇਖ ਲਓ ਖੱਪ ਗਈਆਂ 18 ਖੂਨੀਆਂ ਜੰਗ ਕਰਕੇ, ਇਸ ਪ੍ਰਕਾਰ ਆਪਦੀ ਕੁਲ ਦਾ ਆਪ ਹੀ ਨਾਸ਼ ਕਰਨ ਨੂੰ ਇਹ ਤਿਆਰ ਰਹਿੰਦਾ ਹਰ ਵਕਤ, ਇਹੀ ਜੀ ਇਹਦੀ ਭੈੜੀ ਆਦਤ ਹੈ, ਕੁਲ ਘਾਤੀ ਹੈ, ਅਤੇ ਫਿਰ ਹੰਕਾਰ ਹੈ ਕਿ ਮੈਂ ਵੱਡਾ ਮੇਰੇ ਬਰਾਬਰ ਕੋਈ ਨਹੀਂ, ਇਹ ਪੰਜ ਦੂਸ਼ਣ ਹੋਣੇ ਕਰਕੇ ਬ੍ਰਹਮ ਚੰਨਣ ਦੀ ਜਿਹੜੀ ਮਹਿਕ ਹੈ ਇਹਦੇ ਅੰਦਰ ਪੈਂਦੀ ਨਹੀਂ, ਹੈ ਤਾਂ ਉਸਦੀ ਮਹਿਕ ਹੀ ਜਿਹੜੀ ਇਹੀ ਉਹਦਾ ਫਲ ਹੈ, ਉਹਦੀ ਭਗਤੀ ਜਿਹੜੀ ਹਿਰਦੇ 'ਚ ਆ ਜਾਣੀ ਹੈ, ਜੋ ਪਰਮੇਸ਼ੁਰ ਦੀ ਭਗਤੀ ਕਰਦੇ ਹੈ ਉਹ ਭਗਤ, ਮਹਾਰਾਜ ਨੇ ਕਿਹਾ ਹੈ ਜੀਵਨ ਮੁਕਤ ਜਿਹਦੇ ਭਗਵੰਤ, ਜਿਹਦੇ ਹਿਰਦੇ 'ਚ ਭਗਵੰਤ ਵੱਸ ਜਾਂਦਾ ਉਹ ਜੀਵਨ ਮੁਕਤ ਹੋ ਜਾਂਦੇ ਹੈ, ਉਹ ਭਗਤੀ ਕਰਨ ਵਾਲੇ ਭਗਵਾਨ ਦਾ ਰੂਪ ਹੋ ਜਾਂਦੇ ਹੈ, ਐਸਾ ਬ੍ਰਹਮ ਰੂਪੀ ਚੰਨਣ ਦਾ ਫਲ, ਉਹਦੀ ਮਹਿਕ ਜਿਹੜੀ ਅੰਦਰ ਭਗਤੀ ਦੀ ਆਉਣੀ ਹੈ, ਇਹ ਫਲ ਸਭ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਸਨਮੁਖ ਹੁੰਦੇ ਮਹਾਰਾਜ ਬ੍ਰਹਮ ਚੇਤਨ ਦੇ।
ਮਾਨਸ ਕਾ ਫਲ ਘਟ ਮਹਿਸਾਸ,
ਫਿਰ ਦੂਸਰਾ ਮਨੁੱਖ ਦਾ ਫਲ ਇਹ ਹੈ ਜੇ ਸਰੀਰ 'ਚ ਸਾਹ ਵਗਦੇ ਰਹਿਣ ਤਾਂ ਇਹ ਫਲ ਹੈ, ਜੇ ਸਾਹ ਮੁੱਕ ਜਾਣ ਮੁਰਦਾ ਹੈ ਕੋਈ ਨਹੀਂ ਪੁੱਛਦਾ, ਇਸੇ ਕਰਕੇ ਮਨੁੱਖ ਨੂੰ ਸਾਹ ਆਪਦੇ ਸਫਲੇ ਕਰਨੇ ਚਾਹੀਦੇ ਹੈ। ਸਾਹ ਕੋਈ ਖਾਲੀ ਭਜਨ ਤੋਂ ਬਿਨਾਂ ਨਹੀਂ ਜਾਣ ਦੇਣਾ ਚਾਹੀਦਾ। ਜਿੱਦਣ ਸਾਹ ਪੂਰੇ ਹੋ ਗਏ ਮੁਰਦੇ ਨੂੰ ਕਿਨ ਸਿਆਣਨਾ ਇਸ ਨੂੰ, ਝਾਟੀ ਕਾਢੋ ਕਾਢੋ ਹੋਈ ਹੋ ਜਾਣੀ ਹੈ ਇਸ ਦੀ। ਇਸ ਕਰਕੇ ਮਨੁੱਖ ਦਾ ਫਲ ਹੈ ਕਿ ਜਿਹੜੇ ਸਰੀਰ ਚ ਸਾਹ ਹੈ ਇਹਨਾਂ ਸਾਰਿਆਂ ਸਾਹਾਂ ਨੂੰ ਭਜਨ ਬੰਦਗੀ ਚ ਲਾ ਕੇ ਸਫਲੇ ਕਰੇ। ਇਹ ਮਨੁੱਖਾ ਜਨਮ ਦਾ ਫਲ ਸਮਝਣਾ ਚਾਹੀਦਾ ਹੈ।
ਸਾਸ ਗਿਆ ਕਾਇਆ ਢਲ ਪਾ,
ਜਦੋਂ ਸਾਸ ਪੂਰੇ ਹੋ ਜਾਂਦੇ ਚਲੇ ਜਾਂਦੇ ਸਾਹ ਮੁੱਕ ਜਾਂਦੇ ਹੈ ਉਦੋਂ ਕਾਇਆ ਢਲ ਕੇ ਝਾਟੀ ਡਿੱਗ ਪੈਂਦੀ ਹੈ।
ਕਾਕੇ ਪਾਛੇ ਕੋਈ ਨਾ,
ਉਹਦੇ ਪਿੱਛੇ ਨਾ ਕੋਈ ਪਾਣੀ ਪੀਂਦਾ, ਨਾ ਕੋਈ ਦਵਾਈ ਖਾਂਦਾ, ਨਾ ਕੋਈ ਰੋਟੀ ਖਾ ਸਕਦਾ ਹੈ, ਨਾ ਕੋਈ ਫਲ ਨੂੰ ਮੂੰਹ ਲਾ ਸਕਦਾ ਹੈ, ਨਾ ਰਸ ਕੋਈ ਅੰਦਰ ਪੈ ਸਕਦਾ। ਮੁਰਦਾ ਹੋ ਜਾਂਦਾ, ਕਹਿੰਦੇ ਹੁਣ ਤਾਂ ਮਰ ਗਿਆ, ਇਹਦੇ ਅੰਦਰ ਪਾਣੀ ਨਹੀਂ ਲੰਘਦਾ, ਇਹ ਨਹੀਂ ਹੁਣ ਕੋਈ ਖਾ ਸਕਦਾ, ਨਾ ਬੋਲ ਸਕਦਾ। ਇਹੀ ਜੀ ਹਾਲਤ ਹੋ ਜਾਂਦੀ ਹੈ ਫਿਰ ਇਹ ਸਰੀਰ ਦੀ। ਤੇ ਉਦੋਂ ਬੰਦਿਆਂ ਦੇ ਖਾਣੇ ਯੋਗ ਤਾਂ ਹੁੰਦਾ ਹੀ ਨਹੀਂ। ਮੁਰਦੇ ਖਾਣੇ ਭਾਵਾਂ ਕੋਈ ਖਾ ਜਾਂਦੇ ਹੋਣ, ਪਰ ਸੰਬੰਧੀ ਤਾਂ ਨਹੀਂ ਨਾ ਉਸ ਨੂੰ ਮਿਲ ਕੇ ਖਾ ਸਕਦੇ। ਉਹਦੀ ਗਤੀ ਕਰਦੇ ਆ, ਕੋਈ ਮੁਸਲਮਾਨ ਕਬਰ ਚ ਪਾ ਆਉਂਦੇ ਹੈ ਅਤੇ ਹਿੰਦੂ ਲੋਕ ਸਾੜੇ ਆਉਂਦੇ ਹਨ, ਸਿੱਖ ਸੰਸਕਾਰ ਕਰ ਦਿੰਦੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਉਹਨੂੰ ਪਿੱਛੇ ਕੋਈ ਖਾਣ ਪੀਣ ਵਾਲਾ ਉਹਦੇ ਚ ਹਰਕਤ ਨਹੀਂ ਰਹਿੰਦੀ, ਮੁੱਕ ਜਾਂਦੀ ਜ਼ਿੰਦਗੀ।
ਕਾਂਚਨ ਕਾਇਆ ਨਿਰਮਲ ਹੰਸ, ਇਹ
ਭਾਈ ਕਾਂਚਨ ਵਰਗੀ ਉਹਨਾਂ ਦੀ ਕਾਇਆ ਹੈ ਜਿਨ੍ਹਾਂ ਦਾ ਹੰਸ ਜੀਵ ਆਤਮਾ ਪਾਪਾਂ ਦੀ ਮੈਲ ਤੋਂ ਰਹਿਤ ਹੈ, ਹੰਗਤਾਰੀ ਮੈਲ ਤੋਂ ਰਹਿਤ ਜਿਨ੍ਹਾਂ ਦਾ ਜੀਵ ਆਤਮਾ ਹੈ, ਉਹਨਾਂ ਦੀ ਬੁੱਧ ਕਾਂਚਨ ਵਰਗੀ ਸ਼ੁੱਧ ਬ੍ਰਹਮ ਦੀ ਪ੍ਰਾਪਤੀ ਵਾਲੀ ਹੋ ਗਈ ਹੈ। ਉਹਨਾਂ ਨੂੰ ਕਾਂਚਨ ਕਾਇਆ ਅਖੰਡ ਚੇਤਨ ਦੇਹ ਪ੍ਰਾਪਤ ਹੋਈ ਹੈ, ਜਿਨ੍ਹਾਂ ਦਾ ਨਿਰਮਲ ਜੀਵ ਆਤਮਾ ਉਜਰ ਹੈ, ਪਾਪਾਂ ਦੀ ਮੈਲ ਤੋਂ ਰਹਿਤ ਹੈ, ਹੰਗਤਾਰੀ ਮੈਲ ਤੋਂ ਰਹਿਤ ਹੈ, ਉਹਨਾਂ ਨੂੰ ਅਖੰਡ ਚੇਤਨ ਦੇਹ ਰੂਪ ਕਾਂਚਨ ਸੋਨੇ ਦੀ ਦੇਹ ਮਿਲ ਗਈ ਹੈ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ।
ਜਿਸ ਮਹਿ ਨਾਮ ਨਿਰੰਜਨ ਅੰਸ,
ਮਹਾਰਾਜ ਜੀ ਦੇ ਸੋਨੇ ਵਰਗੀ ਕਿਹਨਾਂ ਦੀ ਹੈ ਉਹ ਕਾਂਚਨ ਵਰਗੀ ਬੁੱਧ? ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਅੰਸ ਮਾਤਰ ਹੈ। ਕਿਨਕਾ ਇੱਕ ਜੇ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ, ਕਾਂਖੀ ਇੱਕ ਹੈ ਦਰਸ ਹਾਰੋ, ਨਾਨਕ ਹੁਣ ਸੰਗ ਮੁਖ ਦਾਰੋ। ਥੋੜੇ ਮਾਤਰ ਵੀ ਜੇ ਮਹਾਰਾਜ ਦਾ ਨਾਮ, ਭਾਈ ਗੁਰਦਾਸ ਜੀ ਨੇ ਕਿਹਾ ਹੈ ਜਿਵੇਂ ਭਾਜੀ ਵਿੱਚ ਲੂਣ ਹੁੰਦਾ, ਜਿਵੇਂ ਆਟੇ ਵਿੱਚ ਲੂਣ ਹੁੰਦਾ ਹੈ, ਇੰਨਾ ਜੀਵਨ ਵੀ ਜਿਹੜਾ ਪਰਮੇਸ਼ਰ ਦੇ ਸਿਮਰਨ ਚ ਲਾ ਲਵੇ ਉਹਦੀ ਵੀ ਮਹਿਮਾ ਕੋ ਕਹੀ ਨਹੀਂ ਜਾ ਸਕਦੀ। ਕਿਉਂ ਜਿਹਦੇ ਅੰਦਰ ਅੰਸ ਮਾਤਰ ਜਰਾ ਮਾਤਰ ਵੀ ਪਰਮੇਸ਼ਰ ਦਾ ਨਾਮ ਹੈ, ਉਹ ਸਾਧ ਸੰਗਤ ਜੀ ਕਾਇਆ ਵੀ ਕੰਚਨ ਵਰਗੀ ਸ਼ੁੱਧ ਹੈ ਤੇ ਜੀਵ ਆਤਮਾ ਵੀ ਉਹ ਸ਼ੁੱਧ ਹੋ ਗਏ ਹੰਸ ਦੀ ਨਿਆਈ। ਹੰਗਤਾ ਛੱਡ ਕਰਕੇ ਹੰਸ ਜਿਵੇਂ ਪਾਣੀ ਦੇ ਦੁੱਧ ਦਾ ਵੱਖੋ ਵੱਖਰਾ ਕਰ ਦਿੰਦਾ ਹੈ, ਐ ਉਹ ਪਾਣੀ ਦੀ ਨਿਆਈ ਮਾਇਆ ਦੇ ਮੋਹ ਨੂੰ ਛੱਡ ਦਿੰਦਾ ਹੈ, ਬ੍ਰਹਮ ਰੂਪੀ ਦੁੱਧ ਨੂੰ ਗ੍ਰਹਿਣ ਕਰ ਲੈਂਦਾ ਹੈ। ਇਸ ਪ੍ਰਕਾਰ ਜਿਸ ਮੈਂ ਨਾਮ ਨਿਰੰਜਨ ਅੰਸ, ਅੰਸਾਂਸੀ ਭਾਵ ਨਹੀਂ ਸਮਝਣਾ, ਅੰਸਾਂਸੀ ਭਾਵ ਦੀ ਬਾਤ ਮੋਕਸ਼ ਪੰਥ ਪ੍ਰਕਾਸ਼ ਵਿੱਚ ਜਰਾ ਜਰਾ ਹੋ ਜਾਂਦੀ ਚੀਜ਼ ਰੱਖੇ ਅੰਸ, ਇੱਥੇ ਰੂਪ ਦਾ ਨਾਮ ਕਰਨਾ ਜਿਸ ਵਿੱਚ ਪਰਮੇਸ਼ਰ ਦੇ ਨਾਮ ਦਾ ਜਰਾ ਮਾਤਰ ਵੀ ਟਿਕਾ ਹੈ ਉਹ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦਾ ਹੈ।
ਦੁੱਖ ਰੋਗ ਸਭ ਗਿਆ ਗਵਾਏ,
ਉਹ ਜੰਮਣ ਮਰਨ ਦੇ ਦੁੱਖਾਂ ਨੂੰ ਤੇ ਹਉਮੈ ਦੇ ਰੋਗਾਂ ਨੂੰ ਆਪ ਵੀ ਗਵਾ ਗਿਆ ਹੈ ਤੇ ਹੋਰਨਾਂ ਦੇ ਵੀ ਗਵਾ ਗਿਆ। ਉਹਨਾਂ ਨੇ ਹੋਰਨਾਂ ਦਾ ਜੰਮਣ ਮਰਨ ਵੀ ਮੇੜਤਾ, ਹਉਮੈ ਦੇ ਰੋਗਾਂ ਨੂੰ ਵੀ ਉਹ ਗਵਾ ਗਿਆ। ਹੇ ਹਰਦਾਸ ਬੈਗ,
ਨਾਨਕ ਛੂਟ ਸੱਚੈ ਨਾ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਸ ਪ੍ਰਕਾਰ ਭਾਈ ਸੱਚੇ ਨਾਮ ਨੂੰ ਜਪ ਕੇ ਜੀਵ ਛੁੱਟ ਸਕਦਾ, ਮੁਕਤ ਹੋ ਸਕਦਾ ਹੈ। ਇਹ ਸਤਿਗੁਰੂ ਜੀ ਨੇ ਇਹਦੇ ਚ ਰੋਗ ਤੇ ਰੋਗਾਂ ਦੀ ਨਿਦਾਨ ਦੱਸਿਆ ਹੈ, ਕਾਰਨ ਜਿਵੇਂ ਰੋਗ ਹੋਏ ਹਨ, ਖਸਮ ਸਾਰ ਕੀ ਰਸ ਭੋਗ ਤਾਂ ਤੈਨੂੰ ਉੱਠ ਖਲੋਏ ਰੋਗ।